ਪੁਰਸ਼ਾ ਦਾ ਹਮਾ ਮਹਾਰਾਜ ਕਿਸੇ ਹਾਲਤ ਵਿੱਚ ਤੋੜਨਾ ਨਹੀਂ ਸੀ ਚਾਹੁੰਦੇ। ਪੀਰ ਜੀ ਦੀ ਸਾਹਮਣੀ ਤੇ ਹਜ਼ੂਰ ਨੇ ਸਾਰੇ ਪਠਾਣਾਂ ਨੂੰ ਨੌਕਰ ਰੱਖ ਲਿਆ। 500 ਪਠਾਨ, 5 ਸਰਦਾਰ, ਕਾਲੇ ਖਾਨ, ਭੀਖਨ ਖਾਨ, ਨਜਾਬਤ ਖਾਨ, ਹਯਾਤ ਖਾਨ ਔਰ ਉਮਰ ਖਾਨ, ਸਰਦਾਰਾਂ ਦੀ 5 ਰੁਪਏ ਔਰ ਸਿਪਾਹੀ ਦੀ 1 ਰੁਪਿਆ ਰੋਜ਼ ਤਨਖਾਹ ਮੁਕਰਰ ਕਰ ਦਿੱਤੀ ਗਈ। ਪੌਂਟਾ ਸਾਹਿਬ ਵਿੱਚ ਕੁਝ ਸਮਾਂ ਮਹਾਰਾਜ ਨੇ ਬੜੇ ਅਮਨ ਨਾਲ ਗੁਜ਼ਾਰਿਆ। ਅੰਮ੍ਰਿਤ ਵੇਲੇ ਕਥਾ ਕੀਰਤਨ, ਦੁਪਹਿਰੇ ਢਾਡੀ ਦਰਬਾਰ, ਕਵੀ ਦਰਬਾਰ ਹੁੰਦੇ ਸਨ। ਪਿਛਲੇ ਪੈਰ ਸ਼ਸਤਰ ਅਭਿਆਸ, ਹਜ਼ੂਰ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਰਾਜਾ ਫਤਿਹ ਸ਼ਾਹ ਔਰ ਰਾਜਾ ਮੇਦਨੀ ਪ੍ਰਕਾਸ਼ ਦੀ ਗੁਰੂ ਸਾਹਿਬ ਨੇ ਸੁਲਾਹ ਕਰਵਾਈ ਸੀ। ਦੋਵੇਂ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਚੁੱਕੇ ਸਨ। ਰਾਜਾ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਰਿਸ਼ਤਾ ਰਾਜਾ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਕੀਤਾ। ਅਜੇ ਕਲਗੀਧਰ ਪਾਤਸ਼ਾਹ ਪੌਂਟਾ ਸਾਹਿਬ ਹੀ ਸਨ ਜਾਂ ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਆ ਗਿਆ। ਰਾਜਾ ਭੀਮ ਚੰਦ ਦਿਲੋਂ ਗੁਰੂ ਸਾਹਿਬ ਨਾਲ ਖਾਰ ਖਾਂਦਾ ਸੀ। ਕਾਰਨ ਇਹ ਸੀ ਕਿ ਕੰਵਰ ਅਜਮੇਰ ਚੰਦ ਦੀ ਮੰਗਣੀ ਦੇ ਮੌਕੇ ਰਾਜਾ ਭੀਮ ਚੰਦ ਨੇ ਬਹਾਨੇ ਨਾਲ ਗੁਰੂ ਸਾਹਿਬ ਤੋਂ ਪ੍ਰਸ਼ਾਦੀ, ਹਾਥੀ, 5 ਕਲਾ ਸ਼ਸਤਰ, ਪਸ਼ਮੀਨੇ ਦੀ ਚਾਨਣੀ ਔਰ ਕੁਝ ਤੋਹਫੇ ਮੰਗ ਭੇਜੇ ਸਨ। ਸਕੀਮ ਇਹ ਸੀ ਇੱਕ ਵਾਰ ਚੀਜ਼ਾਂ ਲੈ ਲਵੋ, ਮੁੜ ਕੇ ਵਾਪਸ ਦੇਣ ਤੋਂ ਫੇਰ ਜਾਵਾਂਗੇ, ਮੁਕਰ ਜਾਵਾਂਗੇ। ਪਰ ਗੁਰੂ ਸਾਹਿਬ ਨੂੰ ਕੌਣ ਠੱਗ ਸਕਦਾ ਸੀ? ਨਾ ਉਹ ਮਰੇ ਨਾ ਠੱਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਹਿ। ਮਹਾਰਾਜ ਨੇ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਰਾਜਾ ਭੀਮ ਚੰਦ ਵਿਰੋਧੀ ਬਣ ਬੈਠਾ। ਅਜਮੇਰ ਚੰਦ ਦੇ ਵਿਆਹ ਦੀ ਨਿਯਤ ਕੀਤਾ ਸਮਾਂ ਆ ਪਹੁੰਚਾ। ਭੀਮ ਚੰਦ ਨੇ ਜੰਗ ਨਾਲ ਲੈ ਜਾਣ ਲਈ ਇੱਕ ਵਾਰ ਫਿਰ ਪ੍ਰਸ਼ਾਦੀ ਹਾਥੀ ਦੀ ਮੰਗ ਕੀਤੀ, ਪਰ ਮਹਾਰਾਜ ਨੇ ਫਿਰ ਪਹਿਲੇ ਵਾਂਗ ਹੀ ਉੱਤਰ ਦਿੱਤਾ। ਭੀਮ ਚੰਦ ਨੇ ਆਪਣਾ ਕੌਰ ਨਿਰਾਦਰ ਸਮਝਿਆ, ਸਮੇਤੀ ਰਾਜਿਆਂ ਨੂੰ ਕਹਿਣ ਲੱਗਾ, ਵੇਖੀ ਦੇ ਗੁਰੂ ਦੀ ਹੰਕੜ, ਉਹ ਸਾਥੋਂ ਸਾਰਿਆਂ ਆਪਣੇ ਆਪ ਨੂੰ ਤਾਕਤਵਰ ਸਮਝਦਾ। ਇੱਧਰ ਮੇਰੀ ਰਿਆਸਤ ਵਿੱਚ ਅਨੰਦਪੁਰ ਸਾਹਿਬ ਉਹਦੀ ਫੌਜ ਬੈਠੀ ਹੈ, ਤੇ ਉੱਧਰ ਉਹਨੇ ਨਾਨ ਰਿਆਸਤ ਵਿੱਚ ਆਪ ਪੈਰ ਜਮਾਏ ਨੇ। ਰਾਜਘਾਟ ਦੇ ਐਨ ਸਿਰ ਉੱਤੇ ਜਮੁਨਾ ਦੇ ਕਿਨਾਰੇ ਉਹਨੇ ਕਿਲ੍ਹਾ ਬਣਾ ਲਿਆ। ਕਿਲ੍ਹਾ ਬਣਾਉਣੇ, ਨਜ਼ਾਰੇ ਖੜਕਾਉਣੇ, ਫੌਜਾਂ ਰੱਖਣੀਆਂ, ਰਾਜਿਆਂ ਬਾਦਸ਼ਾਹਾਂ ਦਾ ਕੰਮ ਹੈ। ਉਹ ਫਕੀਰ ਹੋ ਕੇ ਇਹ ਕੰਮ ਕਰ ਰਿਹਾ। ਉਹਨੇ ਤਾਂ ਪਠਾਨ ਵੀ ਭਰਤੀ ਕਰ ਲਏ ਨੇ, ਪਰ ਪਠਾਨ ਵੀ ਉਹ ਜਿਹਨਾਂ ਨੂੰ ਬਾਦਸ਼ਾਹ ਨੇ ਕਿਸੇ ਗੁਨਾਹ ਕਰਕੇ ਫੌਜ ਵਿੱਚੋਂ ਕੱਢਿਆ। ਦੋਸਤੋ, ਸਾਡੇ ਸਾਹਮਣੇ ਦੋ ਹੀ ਰਸਤੇ ਨੇ, ਜਾਂ ਤਾਂ ਰਾਜਾ ਮੇਦਨੀ ਪ੍ਰਕਾਸ਼ ਵਾਂਗ ਗੁਰੂ ਜੀ ਦੀ ਅਧੀਨਗੀ ਮੰਨ ਲਈਏ, ਤੇ ਜਾਂ ਤਗੜੇ ਹੋ ਕੇ ਮਰਦਾਂ ਵਾਂਗ ਟੱਕਰ ਲਈਏ। ਸਕੀਮ ਬਣ ਗਈ, ਸਾਰੇ ਰਾਜੇ ਪੂਰੀਆਂ ਫੌਜਾਂ ਲੈ ਕੇ ਜੰਗ ਚੜੇ। ਪਠਾਣਾਂ ਨੂੰ ਆਪਣੇ ਨਾਲ ਗੰਢ ਲਿਆ ਗਿਆ। ਉਹਨਾਂ ਨੇ ਰਾਜਿਆਂ ਨਾਲ ਕੁਝ ਸ਼ਰਤਾਂ ਤੈਅ ਕਰ ਲਈਆਂ। ਡੇਰੇ ਦੀ ਲੁੱਟ ਔਰ ਰਿਸ਼ਵਤ ਨੇ ਉਹਨਾਂ ਦਾ ਇਮਾਨ ਬੁਲਾ ਦਿੱਤਾ। ਉੱਧਰ ਜੰਗ ਦੇ ਬੱਦਲ ਮੰਡਲਾ ਰਹੇ ਸਨ, ਇੱਧਰ ਪਠਾਨ ਨਸਣ ਦੀ ਤਿਆਰੀ ਕਰ ਰਹੇ ਸਨ। ਕਿਸੇ ਨੇ ਕੋਈ ਬਹਾਨਾ ਬਣਾਇਆ, ਕਿਸੇ ਨੇ ਕੋਈ ਬਹਾਨਾ ਬਣਾਇਆ। ਮਹਾਰਾਜ ਦੇ ਸਾਹਮਣੇ ਜਾ ਕੇ ਪੇਸ਼ ਹੋ ਗਏ। ਕਹਿਣ ਲੱਗੇ, ਸਾਨੂੰ ਛੁੱਟੀ ਚਾਹੀਦੀ ਹੈ, ਪਿਛਲੀ ਤਨਖਾਹ ਨਿਬੇੜ ਦਿਓ। ਗੁਰੂ ਮਹਾਰਾਜ ਨੇ ਬੜਾ ਸਮਝਾਇਆ, ਪਰ ਉਹ ਨਾ ਮੰਨੇ। ਰਾਜਾ ਭੀਮ ਚੰਦ ਦੀ ਤਿਆਰੀ ਦੀਆਂ ਖਬਰਾਂ ਹਜ਼ੂਰ ਨੂੰ ਪਹੁੰਚ ਰਹੀਆਂ ਸਨ। ਗੁਰਦੇਵ ਸਮਝ ਗਏ ਸਨ, ਲੜਾਈ ਅਵਸ਼ ਹੋਵੇਗੀ। ਮਹਾਰਾਜ ਨੇ ਪਠਾਨਾਂ ਨੂੰ ਕਿਹਾ, ਇਸਲਾਮ ਨਹੀਂ ਕਹਿੰਦਾ ਆਪਣੇ ਮਾਲਕ ਨਾਲ ਬੇਵਫਾਈ ਕਰੋ, ਸਗੋਂ ਇਸਲਾਮ ਵਫਾਦਾਰੀ ਦੀ ਨਸੀਹਤ ਦਿੰਦਾ। ਤੁਹਾਡਾ ਇਸ ਵੇਲੇ ਜਾਣਾ ਠੀਕ ਨਹੀਂ। ਜੰਗ ਦੇ ਨਗਾਰੇ ਖੜਕ ਰਹੇ ਨੇ, ਜੰਗ ਦੀ ਤਿਆਰੀ ਹੋਵੇ ਤੇ ਸਫਾਈ ਨੱਠ ਜਾਣ, ਉਹਨਾਂ ਵਾਸਤੇ ਲਾਣਤ ਹੈ। ਪੀਰ ਬੁੱਧੂ ਸਾਹਿਬ ਨੂੰ ਯਾਦ ਕਰੋ, ਜਿਸ ਨੇ ਤੁਹਾਡੀ ਰਾਵਣੀ ਭਰੀ ਸੀ। ਪਰ ਬੰਦੇ ਦਾ ਜਦ ਇਮਾਨ ਡੁੱਲਦਾ ਏ, ਉਸਨੂੰ ਕੋਈ ਅਕਲ ਦੀ ਗੱਲ ਨਹੀਂ ਸਹੀ। ਬੇਈਮਾਨ ਬੰਦਾ ਕਰਦਾ ਜਗੇਬਾਜ਼ੀ, ਭਾਵੇਂ ਉਸਨੂੰ ਕਿਤਨਾ ਸਮਝਾ ਦੇਵੋ, ਸੱਪ ਆਪਣੀ ਕਦੇ ਨਾ ਗੈਰ ਛੱਡੇ। ਭਾਵੇਂ ਚੁੜੀਆਂ ਦੁੱਧ ਪਿਆ ਦੇਵੋ, ਇੱਕ ਕਾਲੇ ਖਾਂ ਆਪਣੇ 100 ਸਿਪਾਹੀਆਂ ਸਮੇਤ ਵਫ਼ਾਦਾਰ ਰਿਹਾ। ਉਹਨੇ ਸਾਥੀਆਂ ਨੂੰ ਬੜਾ ਸਮਝਾਇਆ, ਉਹ ਵੇਲਾ ਯਾਦ ਕਰੋ ਜਦੋਂ ਬਾਦਸ਼ਾਹ ਨੇ ਸਾਨੂੰ ਫੌਜ ਵਿੱਚੋਂ ਕੱਢਿਆ ਸੀ, ਕੋਈ ਸਾਨੂੰ ਪਨਾਹ ਨਹੀਂ ਸੀ ਦਿੰਦਾ। ਇਹ ਰਾਜੇ ਉਦੋਂ ਕਿੱਥੇ ਸੀ? ਉਸ ਵੇਲੇ ਗੁਰੂ ਸਾਹਿਬ ਨੇ ਸਾਡੀ ਮਾਂ ਫੜੀ। ਯਾਦ ਰੱਖੋ, ਜਿਸ ਕੌਮ ਦਾ ਇਤਬਾਰ ਮਾਰਿਆ ਜਾਵੇ, ਉਹ ਕੌਮ ਦੁਨੀਆਂ ਵਿੱਚ ਬਦਨਾਮ ਹੋ ਜਾਇਆ ਕਰਦੀ ਹੈ। ਆਪਣਾ ਇਤਬਾਰ ਨਾ ਮਾਰੋ, ਨਾ ਅਸੀਂ ਦੀਨ ਦੇ ਰਹਾਂਗੇ, ਨਾ ਦੁਨੀਆਂ ਦੇ ਰਹਾਂਗੇ। ਪਰ ਪਠਾਨ ਨਾ ਮੰਨੇ, ਗੁਰੂ ਸਾਹਿਬ ਨੇ ਸਭ ਨੂੰ ਤਨਖਾਹਾਂ ਦੇ ਕੇ ਵਿਦਾ ਕਰ ਦਿੱਤਾ। ਇੱਧਰ ਜੰਗ ਦੇ ਹਾਲਾਤ ਕਿਉਂ ਬਣ ਗਏ?
Look out! ਚੱਕ ਲਾਣ।